ओंकार सतनाम कर्ता पुरख निर्भउ निर्वैर अकाल मूरत अजूनी सैभं गुरप्रसाद जप आदि सच जुगादि सच है भी सच नानक होसी भी सच जो हमरी बिद होती मेरे सतगुरा साबिद तुम्हार जानो आपे हम रुलते फिरते कोई बात ना पूछता गुर सत गुर संग कीरे हम थापे धन धन गुरु नानक जन केरा जित मिले है चूके सब सोग संतापे सतनाम वाहिगुरु साहिब जी आसा महला पंजवा औख दिखायो हर को नाओ सुख पाए दुख बिन से आथाओ ताप गया बचन गुर पूरे आनंद भया सब मिटे वसूरे रहाओ जी जंत सगल सुख पाया पार ब्रह्म नानक मन ध्याया जी जंत सगल सुख पाया पार ब्रह्म नानक मन ध्याया वाहेगुरु जी का खालसा वाहेगुरु जी की फतेह। करोड़ां ब्रह्मंडां दे मालक जुगो जुग अटल अंतरजामी भगत वत्सल धन 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 सतगुरु श्री गुरु ग्रंथ साहिब जी का बहुत बहुत धन्यवाद है जिन्हां ने अपार कृपा कीती जिन्हां दी बख्शिश दे नाल दास नूं आप सरबत संगतां दे दर्शन दिदारे करन दा सुभाग प्राप्त हो रहा है। धन गुरु ग्रंथ साहिब सच्चे पातशाह महाराज जे कृपा करदे हन तां पिंगला भी पर्बत ते चढ़ सकदा है और मूर्ख बंदा छे शास्त्रां दा ज्ञाता हो सकता है। पिंगल पर्बत पार परे खल चतर बकीता अंदले तेरे भवन सूझिया गुर भेट पुनीता महिमा साधु संग की सुन हो मेरे मीता मैल खोई कोट अग हरे निर्मल भय चीता। धन गुरु ग्रंथ साहिब सच्चे पातशाह महाराज दा कोटान कोटान धन्यवाद। जो हमरी बिद होती मेरे सतगुरा सा बिद तुम हर जानो आपे हम रुलते फिरते कोई बात न पूछता गुर सतगुर संग कीरे हम थापे धन धन गुरु नानक जन केरा ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਸਤਿਗੁਰੂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਸਾਧ ਸੰਗਤ ਜੀਓ, ਜੋ ਸ਼ਹੀਦਾਂ ਦੇ ਸਰਤਾਜ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਾਉ ਦੀ ਭਗਤੀ ਦੇ ਅੰਦਰ ਪਾਤਸ਼ਾਹ ਜੀ ਨੇ ਤਾਪ ਦੀ ਗੱਲ ਕੀਤੀ ਹੈ। ਅਜੋਕੇ ਸਮੇਂ ਦੇ ਵਿਦਵਾਨ ਜੋ ਅਥਾਨਕਾ ਹੈ ਉਸ ਨੂੰ ਛੱਡ ਬਹਿੰਦੇ ਨੇ ਅਤੇ ਕੇਵਲ ਤੇ ਕੇਵਲ ਸ਼ਬਦ ਦੇ ਅੰਤਰੀ ਵਰਤ ਹੀ ਕਰਦੇ ਹਨ, ਪਰ ਸੰਪਰਦਾਵਾਂ ਦੇ ਵਿੱਚ ਨਿਯਮ ਹੈ ਕਿ ਇਹ ਜਿਹੜੀ ਬਾਣੀ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਥਾਏ ਉਚਾਰਨ ਕੀਤੀ ਹੈ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਮਹਾਰਾਜ ਨੇ ਕੋਈ ਵੀ ਸ਼ਬਦ ਬਖਸ਼ਿਸ਼ ਕੀਤਾ ਹੈ ਉਹ ਕਿਸੇ ਨਾ ਕਿਸੇ ਦੇ ਪ੍ਰਥਾਏ ਪਰ ਸਮੁੱਚੇ ਸੰਸਾਰ ਵਾਸਤੇ ਹੈ। ਪਰ ਕਈ ਇੱਕ ਸ਼ਬਦ ਐਸੇ ਹਨ ਜਿਨ੍ਹਾਂ ਦੇ ਇਤਿਹਾਸਕ ਪ੍ਰਮਾਣ ਵੀ ਮਿਲਦੇ ਹਨ। ਇਹ ਜੋ ਤਾਪ ਦੇ ਨਾਲ ਸੰਬੰਧਿਤ ਸ਼ਬਦ ਹੈ ਇਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਪਾਵਨ ਪਵਿੱਤਰ ਸ਼ਬਦ ਉਸ ਵੇਲੇ ਉਚਾਰਨ ਕੀਤਾ ਜਿਸ ਵੇਲੇ ਸਾਹਿਬਜ਼ਾਦਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਸਰੀਰ ਦੇ ਉੱਪਰ ਤਾਪ ਆਇਆ ਹੈ। ਤੁਸੀਂ ਆਖੋਗੇ ਗੁਰਬਾਣੀ ਦੇ ਵਿੱਚ ਤਾਂ ਵਾਕ ਆਉਂਦੇ ਹਨ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਤਿਗੁਰੂ ਪਾਤਸ਼ਾਹ ਜੀ ਦੇ ਸਰੀਰ 'ਤੇ ਰੋਗ ਕਿਉਂ ਆ ਗਿਆ, ਜਦੋਂ ਕਿ ਗੁਰਬਾਣੀ ਦੇ ਮੁਤਾਬਕ ਸਮੁੱਚਾ ਸੰਸਾਰ ਰੋਗੀ ਹੈ, ਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ 'ਤੇ ਇਸ ਵੇਲੇ ਸਮੁੱਚੇ ਸੰਸਾਰ ਦੇ ਰੋਗ ਨੂੰ ਕੱਟਦੇ ਹਨ ਪਰ ਆਪ ਰੋਗ ਤੋਂ ਰਹਿਤ ਹਨ। ਇਹਦਾ ਉੱਤਰ ਇਸ ਪ੍ਰਕਾਰ ਹੈ ਕਿ ਸਤਿਗੁਰੂ ਜੀ ਨੇ ਕੇਵਲ ਉਪਦੇਸ਼ ਨਹੀਂ ਦਿੱਤਾ, ਉਸ ਉਪਦੇਸ਼ ਨੂੰ ਸਤਿਗੁਰੂ ਜੀ ਨੇ ਆਪਣੇ ਸਰੀਰ ਉੱਪਰ ਵਰਤਾਇਆ ਵੀ ਹੈ। ਮੁੱਖ ਤੇ ਪੜ੍ਹਤਾ ਟੀਕਾ ਸਹਿਤ ਹਿਰਦੈ ਨਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦਿਰੜਾਵੈ, ਆਪਣਾ ਕਹਿਆ ਆਪ ਨਾ ਕਮਾਵੈ। ਐਸੇ ਤਾਂ ਬਹੁਤ ਲੋਕ ਹਨ ਦੁਨੀਆਂ ਵਿੱਚ ਜਿਹੜੇ ਆਪਣੀ ਕਹੀ ਹੋਈ ਗੱਲ ਨੂੰ ਆਪ ਨਹੀਂ ਕਮਾਉਂਦੇ। ਸਤਿਗੁਰੂ ਨੇ ਤੇ ਸਤਿਗੁਰੂ ਦੇ ਸਿੱਖਾਂ ਨੇ ਆਪਣੇ ਸਰੀਰ ਦੇ ਉੱਪਰ ਕਈ ਚੋਜ ਵਰਤਾਏ ਨੇ ਔਰ ਫਿਰ ਉਹਨਾਂ ਦੇ ਉਹ ਚੋਜ ਦੁਨੀਆਂ ਵਾਸਤੇ ਇੱਕ ਉਪਦੇਸ਼ ਬਣੇ ਹਨ। ਹਾਲੇ ਵੀ ਆਮ ਤੌਰ 'ਤੇ ਸਾਡੇ ਮਨ ਦੇ ਵਿੱਚ ਇਹ ਖਿਆਲ ਆਤ ਹੈ ਜੀ ਸਰੀਰ ਦਾ ਕੋਈ ਨਾ ਕੋਈ ਰੋਗ ਹੋਵੇ ਦਵਾਈ ਤਾਂ ਖਾਣੀ ਪੈਣੀ ਹੈ ਔਰ ਇਹ ਖਾਣ ਵਾਸਤੇ ਬਣੀ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਜਦੋਂ ਕਹਿੰਦੇ ਨੇ ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਇਹਨਾਂ ਪੰਕਤੀਆਂ ਦੇ ਅਰਥ ਇਹ ਸਮਝੇ ਜਾਂਦੇ ਨੇ ਕਿ ਇਹ ਜਿਹੜੀ ਨਾਮ ਦੀ ਗੱਲ ਕੀਤੀ ਹੈ ਕੇਵਲ ਹਉਮੈ ਦੇ ਰੋਗ ਨਾਲ ਸੰਬੰਧਿਤ ਹੈ, ਈਰਖਾ ਆਦਿਕ ਰੋਗਾਂ ਦੇ ਨਾਲ ਸੰਬੰਧਿਤ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਬਾਣੀ ਦੇ ਅੰਦਰ ਦੱਸ ਰਹੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਉੱਥੇ ਕੇਵਲ ਮਨ ਦੇ ਨਾਲ ਸੰਬੰਧਿਤ ਨਹੀਂ, ਉੱਥੇ ਤਨ ਦੀ ਵੀ ਗੱਲ ਕੀਤੀ ਹੈ ਵੀ ਤਨ ਵੀ ਅਰੋਗ ਹੁੰਦਾ ਹੈ। ਇਸ ਤਰ੍ਹਾਂ ਸਵਾਲਾਂ ਦੇ ਵਿੱਚੋਂ ਕਈ ਸਵਾਲ ਨਿਕਲਦੇ ਆਉਂਦੇ ਨੇ ਕਿ ਕਈਆਂ ਮਹਾਂਪੁਰਸ਼ਾਂ ਦੇ ਸਰੀਰ ਨੂੰ ਵੀ ਕਈ ਤਰ੍ਹਾਂ ਦੇ ਰੋਗ ਲੱਗੇ ਨੇ। ਕਿਸੇ ਦਾ ਬਲੱਡ ਪ੍ਰੈਸ਼ਰ ਵੱਧਦਾ ਹੈ ਔਰ ਸ਼ੂਗਰ ਨੇ ਤਾਂ ਤਕਰੀਬਨ ਬਹੁਤਿਆਂ ਨੂੰ ਆਪਣੀ ਲਪੇਟ ਵਿੱਚ ਲਿਆਂਦਾ ਹੋਇਆ ਹੈ। ਆਮ ਮਨੁੱਖਤਾ ਦੀ ਕੀ ਗੱਲ ਕਰਨੀ ਹੈ, ਜਿਨ੍ਹਾਂ ਨੂੰ ਅਸੀਂ ਬ੍ਰਹਮ ਗਿਆਨੀ ਮਹਾਂਪੁਰਸ਼ ਕਹਿੰਦੇ ਹਾਂ, ਉਹਨਾਂ ਦੇ ਸਰੀਰ ਨੂੰ ਵੀ ਰੋਗ ਲੱਗੇ ਨੇ। ਔਰ ਬੰਦਾ ਉਸ ਵੇਲੇ ਸੋਚਦਾ ਰਹਿ ਜਾਂਦਾ ਕਿ ਸਤਿਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਵਾਕ ਕੀਤੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ। ਪਰ ਕੀ ਗੱਲ ਇਹਨਾਂ ਦੇ ਸਰੀਰ ਨੂੰ ਰੋਗ ਕਿਉਂ ਹੈ? ਉੱਥੇ ਫਿਰ ਥੋੜ੍ਹੀ ਬਹੁਤੀ ਤਸੱਲੀ ਦਿੱਤੀ ਜਾਂਦੀ ਹੈ ਮਨਾਂ ਨੂੰ ਕਿ ਇਹ ਮਹਾਂਪੁਰਸ਼ਾਂ ਨੇ ਕਿਸੇ ਦਾ ਰੋਗ ਆਪਣੇ 'ਤੇ ਲਿਆ ਸੀ, ਪਰ ਫਿਰ ਵੀ ਵੇਖਿਆ ਜਾਂਦਾ ਵੀ ਕਿਸੇ ਹੱਦ ਤੱਕ ਪੂਰੀ ਮਨ ਨੂੰ ਤਸੱਲੀ ਨਹੀਂ ਆਉਂਦੀ ਹੈ। ਗੁਰਬਾਣੀ ਜੁਗੋ ਜੁਗ ਅਟਲ ਹੈ, ਗੁਰਬਾਣੀ ਸਭ ਤੋਂ ਸ਼੍ਰੋਮਣੀ ਹੈ, ਮਹਾਨ ਹੈ। ਇਸ ਕਰਕੇ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ। ਜੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਵਾਕ ਕੀਤੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਪਤਾ ਨਹੀਂ ਮੇਰੇ ਮਨ ਵਿੱਚ ਦੁਬਾਰਾ ਦੁਬਾਰਾ ਇਹ ਗੱਲ ਆਉਂਦੀ ਹੈ ਵੀ ਜੇ ਗੁਰਮਤ ਦੇ ਰਸਤੇ 'ਤੇ ਪੂਰਨ ਤੌਰ 'ਤੇ ਬੰਦਾ ਤੁਰ ਪਵੇ, ਜਿੰਨੇ ਨੰਬਰ ਚਾਹੀਦੇ ਹਨ ਗੁਰਮਤ ਦੀ ਪੜ੍ਹਾਈ ਕਰਦਿਆਂ ਜੀ ਕਿਤੇ ਉਹਨੇ ਆ ਜਾਣ, ਫਿਰ ਸੱਚਮੁੱਚ ਮਨ ਵੀ ਅਰੋਗ ਹੋਵੇਗਾ ਅਤੇ ਤਨ ਵੀ ਅਰੋਗ ਹੋਵੇਗਾ। ਜੀਵਨ ਵਿੱਚ ਕਿਸੇ ਨਾ ਕਿਸੇ ਪੱਖੋਂ ਕੋਈ ਗੁਰਮਤ ਦੀ ਕਮਾਈ ਕਰਦਿਆਂ ਕਿਧਰੇ ਨਾ ਕਿਧਰੇ ਕੋਈ ਘਾਟ ਰਹਿ ਜਾਂਦੀ ਹੈ। ਵੈਸੇ ਜੀਵਨ ਪ੍ਰਵਾਨਿਕ ਤਾਂ ਹੁੰਦਾ, ਪਰ ਗੁਰਮਤ ਦੇ ਸਕੂਲ ਦੇ ਵਿੱਚ ਪੜ੍ਹਾਈ ਕਰਦਿਆਂ ਕਿਧਰੇ ਨਾ ਕਿਧਰੇ ਕੋਈ ਨਿਯਮ ਭੰਗ ਜ਼ਰੂਰ ਹੋਇਆ ਹੁੰਦਾ ਹੈ। ਬਲਕਿ ਸਤਿਗੁਰੂ ਪਾਤਸ਼ਾਹ ਦੀ ਬਾਣੀ ਜੁਗੋ ਜੁਗ ਅਟਲ ਹੈ ਔਰ ਸਤਿਗੁਰੂ ਜੀ ਬਚਨ ਕਰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰ ਪੂਰੇ ਤੂੰ ਰਾਖਿਆ। ਹੁਣ ਗੁਰੂ ਸਾਹਿਬਾਂ ਦੇ ਸਰੀਰ ਦੇ ਉੱਪਰ ਜਿਸ ਵੇਲੇ ਰੋਗ ਆਇਆ, ਬਿਨਾਂ ਹੀ ਕਿਸੇ ਔਸ਼ਧੀ ਤੋਂ, ਬਿਨਾਂ ਹੀ ਕਿਸੇ ਦਵਾਈ ਤੋਂ, ਸਤਿਗੁਰੂ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਕੇ, ਸੁਖਮਨੀ ਸਾਹਿਬ ਦਾ ਪਾਠ ਕਰਕੇ, ਆਨੰਦ ਸਾਹਿਬ ਦਾ ਪਾਠ ਕਰਕੇ ਉਸ ਰੋਗ ਦੀ ਨਿਵਿਰਤੀ ਕੀਤੀ ਹੈ ਔਰ ਦੁਨੀਆਂ ਦੇ ਲੋਕਾਂ ਨੂੰ ਦੱਸਿਆ ਕਿ ਦਵਾਈ ਤੋਂ ਬਿਨਾਂ ਵੀ ਰੋਗ ਹਟ ਸਕਦਾ। ਇਹ ਸਾਰੀ ਖੇਡ ਬਣਦੀ ਹੈ ਨਾਮ ਅਭਿਆਸ ਕਰਦਿਆਂ, ਸਤਸੰਗਤ ਕਰਦਿਆਂ। ਆਰੰਭ ਕਾਲ ਦੇ ਵਿੱਚ ਕੋਈ ਰੋਗ ਹੈ ਤਾਂ ਦਵਾਈ ਖਾਣੀ ਪੈਂਦੀ ਹੈ। ਇਹ ਨਹੀਂ ਮੈਂ ਕਹਿ ਰਿਹਾ ਵੀ ਦਵਾਈ ਨਹੀਂ ਖਾਣੀ ਚਾਹੀਦੀ, ਪਰ ਕਿਧਰੇ ਕੋਈ ਐਸੀ ਵੀ ਸਟੇਜ ਆ ਜਾਂਦੀ ਹੈ, ਐਸੀ ਵੀ ਅਵਸਥਾ ਆ ਜਾਂਦੀ ਹੈ ਕਿ ਤਿਸ ਵੇਲੇ ਕੋਈ ਦਵਾਈ ਆਦਿਕ ਨਾ ਵੀ ਖਾਵੇ ਅਤੇ ਗੁਰਮੁਖ ਪਿਆਰੇ ਜੇ ਚਾਹੁਣ ਤੇ ਦਵਾਈ ਤੋਂ ਬਿਨਾਂ ਵੀ ਤੰਦਰੁਸਤ ਹੋ ਸਕਦੇ ਹਨ। ਸਰਬ ਰੋਗ ਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰ 'ਤੇ ਸੀਤਲਾ ਵੀ ਨਿਕਲੀ ਔਰ ਰਿਵਾਜ ਦੇ ਮੁਤਾਬਕ ਕਈਆਂ ਨੇ ਸਲਾਹ ਦਿੱਤੀ ਵੀ ਸੀਤਲਾ ਮੰਦਰ ਵਿੱਚ ਜਾ ਕੇ ਮੱਥਾ ਟੇਕਣਾ ਚਾਹੀਦਾ ਹੈ, ਸੀਤਲਾ ਦੇਵੀ ਦੀ ਪੂਜਾ ਕਰਨੀ ਚਾਹੀਦੀ ਹੈ। ਪਰ ਉਸ ਵੇਲੇ ਵੀ ਧੰਨ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਜਿਸ ਨੇ ਸੀਤਲਾ ਬਣਾਈ ਹੈ ਉਹਨੂੰ ਚੇਤੇ ਕਰੋ। ਜਦੋਂ ਚੇਤੇ ਕੀਤਾ ਤੇ ਸੱਚਮੁੱਚ ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਤਾਰ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ। ਜਿਸ ਤਰ੍ਹਾਂ ਇਤਿਹਾਸ ਵਿੱਚ ਐਸਾ ਜ਼ਿਕਰ ਮਿਲਦਾ ਹੈ ਕਿ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਬਤ ਜ਼ਿਕਰ ਆਉਂਦਾ ਹੈ, ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਉਹਨਾਂ ਦੇ ਸਰੀਰ ਦੇ ਉੱਪਰ ਵੀ ਸੀਤਲਾ ਨਿਕਲੀ ਸੀ ਔਰ ਸਰੀਰ ਦੇ ਚੜ੍ਹਾਈ ਕਰਨ ਤੱਕ ਸੀਤਲਾ ਦਾ ਜਿਹੜਾ ਹਮਲਾ ਹੈ ਉਹ ਰਿਹਾ ਹੈ। ਡਾਕਟਰਾਂ ਦੇ ਮੁਤਾਬਕ ਇਹ ਕੋਈ ਦੇਵੀ ਆਦਿਕ ਨਹੀਂ, ਇੱਕ ਬਿਮਾਰੀ ਹੈ। ਉਸ ਵੇਲੇ ਸਵਾਲ ਪੈਦਾ ਹੋਇਆ ਵੀ ਇਹ ਕੁਝ ਕਿਉਂ ਹੋਇਆ। ਉਹਦੇ ਵਿੱਚ ਸਾਧ ਸੰਗਤ ਜੀ ਕੋਈ ਗਹਿਰਾ ਕਾਰਨ ਸੀ, ਕੋਈ ਵਿਚਲਾ ਕੋਈ ਗਹਿਰਾ ਕਾਰਨ ਸੀ। ਇਤਿਹਾਸ ਨੂੰ ਖੋਜੀਏ ਤੇ ਉਹਦਾ ਕਾਰਨ ਇਹ ਗਿਣਦੇ ਨੇ ਕਿ ਜੋ ਰਾਮ ਰਾਏ ਹੈ, ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀ, ਤੇਰੀ ਰਸਨਾ ਤੇ ਵਸਾਂਗੇ, ਜੋ ਵੀ ਤੂੰ ਮੁੱਖ ਦੇ ਵਿੱਚੋਂ ਬਚਨ ਕਰੇਗਾ ਉਹ ਪੂਰਾ ਹੋਵੇਗਾ। ਰਾਮ ਰਾਏ ਨੇ ਈਰਖਾ ਦੇ ਵਸ ਬਚਨ ਕਰ ਦਿੱਤੇ ਸਨ ਕਿ ਇਹ ਤਾਂ ਸੀਤਲਾ ਦਾ ਖਾਜ ਹੈ, ਨਿੱਕਾ ਜਿਹਾ ਬੱਚਾ, ਇਹ ਮੇਰਾ ਕੀ ਵਿਗਾੜ ਲਵੇਗਾ। ਤਾਂ ਉਸ ਵੇਲੇ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਵੀ ਜੇ ਅਸੀਂ ਰਾਮ ਰਾਏ ਦੇ ਕਹੇ ਬਚਨਾਂ ਨੂੰ ਸਰੀਰ 'ਤੇ ਨਹੀਂ ਲੈਂਦੇ ਤੇ ਲੋਕਾਂ ਇਹ ਗੱਲ ਕਹਿਣਾ ਵੀ ਰਾਮ ਰਾਏ ਦੇ ਬਚਨ ਪੂਰੇ ਨਹੀਂ ਹੁੰਦੇ। ਜੇ ਫਿਰ ਰਾਮ ਰਾਏ ਦੇ ਬਚਨ ਪੂਰੇ ਨਹੀਂ ਹੁੰਦੇ ਤੇ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਜੀ ਨੇ ਆਖਿਆ ਸੀ ਤੇਰੀ ਰਸਨਾ 'ਤੇ ਵਸਾਂਗੇ, ਤੇਰੇ ਕਹੇ ਹੋਏ ਬੋਲ ਪੂਰੇ ਹੋਣਗੇ। ਤਾਂ ਪਿਆਰੀ ਸਾਧ ਸੰਗਤ ਜੀ, ਉੱਥੇ ਫਿਰ ਸੁਭਾਵਕ ਹੀ ਜਿਹੜੀ ਉਂਗਲ ਹੈ ਉਹ ਸੱਤਵੇਂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਸੱਚੇ ਪਾਤਸ਼ਾਹ 'ਤੇ ਉੱਠੇਗੀ। ਇਹ ਕਾਰਨ ਬਣਿਆ। ਹਜ਼ੂਰ ਨੇ ਇਸ ਵੇਲੇ ਰਾਮ ਰਾਏ ਦੇ ਕਹੇ ਹੋਏ ਬੋਲ ਜਿਹੜੇ ਨੇ ਆਪਣੇ ਸਰੀਰ 'ਤੇ ਲਏ ਹਨ। ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਵੀ ਕਈ ਵਰਾਂ ਇਹ ਕੁਝ ਵਰਤ ਜਾਂਦਾ ਹੈ, ਪਰ ਸਾਰਿਆਂ ਦੇ ਜੀਵਨ ਵਿੱਚ ਨਹੀਂ। ਕੁਝ ਕੁ ਕਈ ਵਰਾਂ ਮੇਰੇ ਵਰਗੇ ਪਖੰਡੀ ਹੁੰਦੇ ਨੇ, ਲੋੜ ਤੋਂ ਵੱਧ ਖਾ ਲੈਣਾ, ਸੁੱਤੇ ਰਹਿਣਾ, ਕੋਈ ਐਕਸਰਸਾਈਜ਼ ਨਹੀਂ ਕਰਨੀ, ਜਿਹੜੀ ਅੰਦਰਲੀ ਗੰਦੀ ਹਵਾ ਹੈ ਆਮ ਤੌਰ 'ਤੇ ਸੰਗਤ ਕੋਲ ਜੁੜੀ ਹੋਣ ਕਰਕੇ ਉਹਨੂੰ ਰੋਕਣਾ, ਉਹ ਫਿਰ ਸਰੀਰ ਦੇ ਅੰਦਰ ਕਈ ਤਰ੍ਹਾਂ ਦੇ ਵਿਕਾਰ ਪੈਦਾ ਕਰਦੀ ਹੈ। ਭੋਜਨ ਦੀ ਭੁੱਖ ਨਹੀਂ ਪਰ ਖਾ ਲਿਆ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੇ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ। ਤੇ ਪਿਆਰਿਓ, ਉਸ ਵੇਲੇ ਉਹਨਾਂ ਦੀ ਫਿਰ ਦੁਰਦਸ਼ਾ ਹੁੰਦੀ ਹੈ, ਸਰੀਰ ਦੇ ਉੱਪਰ ਕਈ ਤਰ੍ਹਾਂ ਦੇ ਰੋਗ ਉੱਠ ਖਲੋਂਦੇ ਨੇ। ਜਿਸ ਤਰ੍ਹਾਂ ਅੱਠਵੇਂ ਪਾਤਸ਼ਾਹ ਜੀ ਦਾ ਕੋਈ ਕਾਰਨ ਬਣਿਆ, ਸਰੀਰ ਦੇ ਉੱਪਰ ਕੋਈ ਐਸਾ ਪ੍ਰਭਾਵ ਲਿਆ, ਉਹ ਕਾਰਨ ਇਹ ਬਣ ਗਿਆ ਵੀ ਪਿਤਾ ਜੀ ਕਹਿ ਕੇ ਗਏ ਸਨ ਰਾਮ ਰਾਏ ਨੂੰ ਤੇਰੀ ਰਸਨਾ 'ਤੇ ਵਸਾਂਗੇ, ਉਹ ਬੋਲ ਪੂਰੇ ਕਰਨੇ ਸਨ। ਇਸੇ ਤਰ੍ਹਾਂ ਕਈ ਇਤਿਹਾਸ ਵਿੱਚ ਮਹਾਂਪੁਰਸ਼ ਹੋਏ ਨੇ, ਉਹਨਾਂ ਦੇ ਸਰੀਰ 'ਤੇ ਐਸੇ ਕਾਰਨ ਬਣੇ ਵੀ ਨੇ, ਪਰ ਉਹਨਾਂ ਦੀ ਇੱਕ ਨਿਸ਼ਾਨੀ ਹੈ, ਉਹ ਸਾਰੀ ਉਮਰ ਦਵਾਈ ਦੇ ਨਾਲ ਨਹੀਂ ਜੁੜੇ ਰਹਿੰਦੇ, ਉਹ ਬੇਪਰਵਾਹ ਰਹਿੰਦੇ। ਜਿਸ ਤਰ੍ਹਾਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸੰਬੰਧ 'ਚ ਆਉਂਦਾ ਹੈ, ਉਹਨਾਂ ਨੇ ਕਿਸੇ ਦਾ ਰੋਗ ਅਰਦਾਸ ਕੀਤੀ ਸੀ ਅਤੇ ਆਪਣੇ ਸਰੀਰ 'ਤੇ ਲਿਆ ਸੀ, ਦਵਾਈ ਵੀ ਖਾਂਦੇ ਸਨ, ਪਰ ਜੋ ਬਾਘਾ ਪੁਰਾਣਾ ਇਹਦੇ ਲਾਗੇ ਹੈ, ਲੰਗੇਆਣਾ ਪਿੰਡ ਰੋਡਿਆਂ ਦੇ ਲਾਗੇ ਹੈ, ਉੱਥੋਂ ਦੇ ਗ੍ਰੰਥੀ ਸਾਹਿਬਾਨ ਗਿਆਨੀ ਪ੍ਰਤਾਪ ਸਿੰਘ ਜੀ ਦੱਸਦੇ ਨੇ, ਅੱਖੀ ਵੇਖਣ ਦੀ ਬਾਤ ਹੈ। ਇੱਕ ਤਾਂ ਇਹ ਸੀ ਵੀ ਮਹਾਂਪੁਰਸ਼ਾਂ ਦੇ ਉੱਪਰ ਰੋਗ ਦਾ ਕੋਈ ਪ੍ਰਭਾਵ ਨਹੀਂ ਸੀ, ਸਰੀਰ 'ਤੇ ਭਾਵੇਂ ਦਿਸਦਾ ਸੀ ਪਰ ਮਨ 'ਤੇ ਪ੍ਰਭਾਵ ਨਹੀਂ ਸੀ। ਉਹਦਾ ਕਾਰਨ ਸੀ ਸਾਰੀ ਉਮਰ ਕਥਾ ਵਿੱਚ ਨਾਗਾ ਨਹੀਂ ਪਾਇਆ, ਕਥਾ ਦਾ ਪ੍ਰੋਗਰਾਮ ਨਹੀਂ ਕੋਈ ਛੱਡਿਆ, ਜਿੱਥੇ ਵੀ ਸੰਗਤ ਨੇ ਚੇਤੇ ਕੀਤਾ ਗਏ ਨੇ। ਨਿਤਨੇਮ ਦੇ ਵਿੱਚ ਕੋਈ ਫਰਕ ਨਹੀਂ, ਅੰਮ੍ਰਿਤ ਵੇਲੇ ਜਾਗਣ ਵਿੱਚ ਕੋਈ ਫਰਕ ਨਹੀਂ, ਰੋਜ਼ਾਨਾ ਮਹਾਂਪੁਰਸ਼ 25 ਅੰਗ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਪ ਬੋਲ ਕੇ ਪੜ੍ਹਿਆ ਕਰਦੇ ਸਨ। ਉਹਦੇ ਅੱਖਾਂ ਵੇਖਣ ਦੀ ਬਾਤ, ਕਹਿੰਦਾ ਵੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਬੈਠੇ ਨੇ ਔਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਇਹ ਤੁਕ ਆ ਗਈ, ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ। ਉੱਤੇ ਫਿਰ ਬਾਬਾ ਗੁਰਬਚਨ ਸਿੰਘ ਜੀ ਉਸ ਤੁਕ ਦੇ ਉੱਪਰ ਖੜ ਗਏ ਔਰ ਦੁਬਾਰਾ ਦੁਬਾਰਾ ਉਹ ਪੰਕਤੀ ਪੜ੍ਹੀ ਜਾਂਦੇ ਨੇ, ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ, ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ। ਨਾਲੇ ਬਾਣੀ ਦੀ ਪੰਕਤੀ ਪੜ੍ਹੀ ਜਾਂਦੇ ਨੇ, ਨਾਲੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੀਆਂ ਅੱਖਾਂ ਵਿੱਚੋਂ ਨੀਰ ਵਹੀ ਜਾਂਦਾ ਹੈ, ਜਲ ਵੀ ਜਾਂਦਾ, ਚਿਹਰਾ ਲਾਲ ਹੈ, ਦਗ ਦਗ ਕਰ ਰਿਹਾ ਹੈ। ਔਰ ਉਸ ਦਿਨ ਤੋਂ ਬਾਅਦ ਇਹ ਵਿਸ਼ੇਸ਼ਤਾ ਵੇਖਣ ਨੂੰ ਮਿਲੀ ਵੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਨਾਲ ਰਹਿੰਦੇ ਸਨ ਔਰ ਉਹਨਾਂ ਨੇ ਬਦੋ ਬਦੀ ਕਹਿ ਕੇ ਬੇਨਤੀ ਕਰਕੇ ਦਵਾਈ ਵੀ ਖਵਾਉਣੀ, ਪਰ ਆਪ ਉਹ ਬੜੇ ਨਿਰਜਤਰ ਨਹੀਂ ਦੇ ਸਨ, ਕਦੀ ਮੰਗ ਕੇ ਦਵਾਈ ਨਹੀਂ ਖਾਧੀ, ਕਦੀ ਧਿਆਨ ਨਹੀਂ ਕੀਤਾ, ਠਹਿਰ ਕੇ ਖਾ ਲਾਂਗੇ ਫਿਰ ਖਾ ਲਾਂਗੇ, ਬਸ ਇਹੋ ਹੀ ਪੰਕਤੀ ਪੜ੍ਹੀ ਜਾਣੀ, ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ। ਦਾਸ ਇਹ ਮਹਿਸੂਸ ਕਰਦਾ ਕਿ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਚਾਹੁੰਦੇ ਉਸ ਰੋਗ ਨੂੰ ਕੱਟ ਵੀ ਸਕਦੇ ਸਨ। ਮਹਾਰਾਜ ਨੇ ਤਾਂ ਹੀ ਆਖਿਆ, ਗੁਰਸਿੱਖੀ ਬਾਰੀਕ ਹੈ ਖੰਡੇ ਧਾਰ ਗਲੀ ਅਤ ਭੀੜੀ, ਕਈ ਬਰੀਕੀਆਂ ਹਨ ਪਰ ਉੱਥੇ ਫਿਰ ਰਜਾ ਵਿੱਚ ਰਹਿਣਾ ਵੀ ਸੱਚੇ ਪਾਤਸ਼ਾਹ ਮਹਾਰਾਜ ਨੇ ਸਿਖਾਇਆ ਹੈ। ਸੋ ਕਹਿਣ ਦਾ ਭਾਵ ਕੀ ਹੈ, ਕੋਈ ਇਹੋ ਜਿਹੀ ਕੋਈ ਅਚਰਜ ਖੇਡ ਵਰਤ ਜਾਵੇ ਤੇ ਬੰਦਾ ਕਹਿ ਨਹੀਂ ਸਕਦਾ, ਪਰ ਬਹੁਤਾਤ ਰੂਪ ਦੇ ਵਿੱਚ ਇਹ ਹੈ ਵੀ ਜੇ ਸਾਡਾ ਬਾਣੀ ਨਾਲ ਸੰਬੰਧ ਕਾਇਮ ਹੋ ਜਾਵੇ, ਮਨ ਵੀ ਅਰੋਗ ਹੁੰਦਾ ਹੈ ਔਰ ਤਨ ਵੀ ਅਰੋਗ ਹੁੰਦਾ ਹੈ। ਪਾਤਸ਼ਾਹ ਜੀ ਨੇ ਰਹਾਉ ਦੀ ਪੰਕਤੀ ਦੇ ਅੰਦਰ ਬਚਨ ਕੀਤੇ, ਤਾਪ ਗਿਆ ਬਚਨ ਗੁਰ ਪੂਰੇ, ਅਨੰਦ ਭਇਆ ਸਭ ਮਿਟੇ ਵਸੂਰੇ। ਇੱਥੇ ਬਚਨ ਗੁਰ ਪੂਰੇ ਦਾ ਕਿਧਰੇ ਇਹ ਅਰਥ ਨਹੀਂ ਲੈਣਾ, ਵੈਸੇ ਤਾਂ ਸਤਿਗੁਰੂ ਦੇ ਬਚਨ ਦੇ ਨਾਲ ਤਾਪ ਤਾਂ ਲੱਥ ਹੀ ਜਾਂਦਾ ਹੈ, ਉੱਠ ਤੈਨੂੰ ਕੁਝ ਨਹੀਂ ਹੋਇਆ ਤੂੰ ਤਾਂ ਤੰਦਰੁਸਤ ਆਂ, ਇੰਨੇ ਨਾਲ ਹੀ ਮਹਾਰਾਜ ਠੀਕ ਕਰ ਸਕਦੇ ਨੇ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਸ ਵੇਲੇ ਪੂਰਨ ਗੁਰੂ ਹਨ, ਗੁਰਤਾ ਗੱਦੀ ਤੇ ਸੁਭਾਏ ਮਾਨ ਹਨ, ਉਹ ਆਪਣੇ ਆਪ ਨੂੰ ਇਹ ਗੱਲ ਨਹੀਂ ਕਹਿ ਸਕਦੇ ਵੀ ਪੂਰੇ ਗੁਰੂਆਂ ਦੇ ਬਚਨ ਦੇ ਨਾਲ ਵੀ ਮੈਂ ਪੂਰਾ ਗੁਰੂ ਹਾਂ, ਮੇਰੇ ਬਚਨਾਂ ਨਾਲ ਸਾਹਿਬਜ਼ਾਦਾ ਜੀ ਅਰੋਗ ਹੋਏ ਨੇ। ਪਰ ਬਚਨ ਗੁਰ ਪੂਰੇ ਵੀ ਜਿਹੜੇ ਪੂਰਨ ਗੁਰੂਆਂ ਦੇ ਬਚਨ ਹਨ, ਪੂਰਨ ਸਤਿਗੁਰਾਂ ਨੇ ਜਿਹੜੇ ਬਚਨ ਕੀਤੇ, ਭਾਵ ਜਿਹੜੀ ਗੁਰਬਾਣੀ ਹੈ, ਧੰਨ ਗੁਰੂ ਨਾਨਕ ਦੇਵ ਜੀ ਦੀ ਬਾਣੀ, ਧੰਨ ਗੁਰੂ ਅੰਗਦ ਦੇਵ ਜੀ ਦੀ ਬਾਣੀ, ਧੰਨ ਗੁਰੂ ਅਮਰਦਾਸ ਦੀ ਬਾਣੀ ਤੇ ਧੰਨ ਗੁਰੂ ਰਾਮਦਾਸ ਦੀ ਬਾਣੀ, ਇਹ ਪੂਰਨ ਸਤਿਗੁਰੂ ਦੀ ਬਾਣੀ ਜਿਸ ਵੇਲੇ ਸਾਹਿਬਜ਼ਾਦਾ ਜੀ ਦੇ ਕੋਲ ਪੜ੍ਹੀ ਹੈ ਇਸ ਵੇਲੇ ਸਰੀਰ ਦਾ ਤਾਪ ਚਲਾ ਗਿਆ, ਸਰੀਰ ਦਾ ਬੁਖਾਰ ਉਤਰ ਗਿਆ। ਤਾਪ ਸ਼ਬਦ ਆਪਾਂ ਆਮ ਤੌਰ ਤੇ ਵਰਤਦੇ ਹਾਂ ਜਿਸ ਵੇਲੇ ਸਰੀਰ ਦਾ ਟੈਂਪਰੇਚਰ ਵੱਧ ਜਾਂਦਾ, ਪਰ ਤਾਪ ਦਾ ਮਤਲਬ ਆ ਵੀ ਤਪਾਉਣਾ, ਦੁਖੀ ਕਰਨਾ। ਹਰੇਕ ਉਹ ਬਿਮਾਰੀ ਜਿਹੜੀ ਸਰੀਰ ਨੂੰ ਦੁਖੀ ਕਰਦੀ ਆ ਉਹਨੂੰ ਤਾਪ ਹੀ ਸਮਝਣਾ ਚਾਹੀਦਾ, ਉਹ ਤਾਪ ਹੈ। ਜਿਸ ਤਰ੍ਹਾਂ ਖਾਂਸੀ ਹੋ ਜਾਣੀ ਇਹ ਵੀ ਤਾਪ ਹੈ, ਬਦ ਹਜ਼ਮੀ ਦਾ ਰੋਗ ਹੋ ਜਾਣਾ ਇਹ ਵੀ ਤਾਪ ਹੈ, ਆਫਰ ਜਾਣਾ ਪੇਟ ਇਹ ਵੀ ਤਾਪ ਹੈ, ਉਲਟੀਆਂ ਲੱਗ ਜਾਣੀਆਂ ਇਹ ਵੀ ਤਾਪ ਆ, ਬੁਖਾਰ ਚੜ੍ਹ ਜਾਣਾ ਇਹ ਵੀ ਤਾਪ ਹੈ। ਜਿਸ ਵੇਲੇ ਕਿਸੇ ਨੂੰ ਬਦ ਹਜ਼ਮੀ ਦਾ ਰੋਗ ਹੋ ਜਾਂਦਾ ਹੈ, ਉਸ ਵੇਲੇ ਉਹਨੂੰ ਖਾਣ ਵਾਸਤੇ ਚੂਰਨ ਦਿੱਤਾ ਜਾਂਦਾ, ਪੇਟ ਆਫਰ ਜਾਂਦਾ ਤਾਂ ਵੀ ਖਾਣ ਵਾਸਤੇ ਚੂਰਨ ਦਿੱਤਾ ਜਾਂਦਾ। ਫਿਰ ਜੇ ਕਿਸੇ ਨੂੰ ਖਾਂਸੀ ਹੋ ਜਾਵੇ ਤੇ ਖਾਂਸੀ ਦੇ ਸੰਬੰਧ ਵਿੱਚ ਇਹੋ ਜਿਹੀਆਂ ਦਵਾਈਆਂ ਹਨ ਜਿਨ੍ਹਾਂ ਨੂੰ ਚੱਟਿਆ ਜਾਂਦਾ, ਚੱਟਣ ਵਾਲੀ ਚੀਜ਼ ਨੂੰ ਚਟਨੀ ਕਹਿ ਦਿੰਦੇ ਨੇ, ਚੱਟਿਆ ਜਾਂਦਾ, ਐਸੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ। ਜੇ ਕਿਸੇ ਨੂੰ ਬੁਖਾਰ ਹੋ ਜਾਵੇ ਤੇ ਖਾਣ ਵਾਸਤੇ ਦਵਾਈ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਅੰਤਰੀਵੀ ਤੌਰ ਤੇ ਜਦੋਂ ਬੰਦਾ ਆਪਣੀ ਸਿਫਤ ਆਪਣੇ ਮੁੱਖ ਦੇ ਵਿੱਚੋਂ ਆਪ ਕਰਨ ਲੱਗ ਪੈਂਦਾ ਹੈ, ਇਹ ਸਮਝ ਲਓ ਆਫਰਨ ਵਾਲੀ ਬਿਮਾਰੀ ਹੈ ਵੀ ਬੰਦਾ ਜਿਹੜਾ ਹੈ ਉਹ ਆਫਰ ਗਿਆ, ਆਪਣੀ ਉਸਤਤ ਸੁਣ ਕੇ ਫੁੱਲ ਗਿਆ। ਜਦੋਂ ਫਿਰ ਆਪਣੀ ਉਸਤਤ ਸੁਣ ਕੇ ਫੁੱਲ ਜਾਂਦਾ ਉਸ ਵੇਲੇ ਕਿਧਰੇ ਨੁਕਸਾਨ ਵੀ ਹੋ ਜਾਂਦਾ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਜੋਗਾ ਸਿੰਘ ਦੀ ਸਿਫਤ ਕੀਤੀ ਤੇ ਤਿਸ ਵੇਲੇ ਕਵੀ ਨੇ ਲਿਖਿਆ, ਕਲਮੇ ਸਿਫਤ ਦੇ ਸੁਣੇ ਜਾਂ ਗੁਰੂ ਕੋਲੋਂ ਥੋੜਾ ਵਿੱਤ ਹੋ ਕੇ ਸਿੱਖ ਫੁੱਲ ਗਿਆ, ਉਹਦਾ ਚਿੱਤ ਸੀ ਸਾਫ ਆਕਾਸ਼ ਉੱਤੇ, ਝੱਖੜ ਮਾਣ ਹੰਕਾਰ ਦਾ ਝੁੱਲ ਗਿਆ। ਦਿਲ ਵਿੱਚ ਕਹਿਣ ਲੱਗਾ ਸੇਵਾ ਕਰੇ ਜਿਹੜਾ, ਕਿਉਂ ਨਾ ਉਸ ਦਾ ਫਖਰ ਤੇ ਮਾਣ ਹੋਵੇ, ਮੇਰੇ ਜਿਹੇ ਜੇ ਹੋਰ ਵੀ ਸਿੱਖ ਹੋਣ, ਇਸ ਗੁਰੂ ਦੀ ਚੌਗਣੀ ਸ਼ਾਨ ਹੋਵੇ। ਪਰ ਸੱਚੇ ਪਾਤਸ਼ਾਹ ਜੀ ਨੇ ਤਿਸ ਵੇਲੇ ਵੇਖ ਲਿਆ ਵੀ ਇਹ ਪ੍ਰਭਾਵ ਪੈ ਗਿਆ, ਪਰ ਉਸ ਰੋਗ ਨੂੰ ਫਿਰ ਪੂਰੇ ਸਤਿਗੁਰੂ ਜੀ ਨੇ ਕੱਟਿਆ। ਜਿਸ ਵੇਲੇ ਪਿਆਰਿਓ ਆਪਣੀ ਸਿਫਤ ਬੰਦਾ ਆਪ ਕਰਦਾ ਹੈ, ਇਹ ਹੋ ਗਿਆ ਗੁਰੂ ਪਿਆਰਿਓ ਬਦ ਹਜ਼ਮੀ ਦਾ ਰੋਗ, ਇਹ ਹੋ ਗਿਆ ਪੇਟ ਆਫਰਨ ਵਾਲਾ ਰੋਗ, ਹਉਮੈ ਦੀ ਹਵਾ ਭਰੀ ਗਈ, ਇਹ ਹਿਰਦੇ ਵਿੱਚ ਗਰੀਬੀ ਦਾ ਚੂਰਨ ਖਾਣਾ ਪਵੇਗਾ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਬੰਦਾ ਫਿਰ ਆਪਣੀ ਉਸਤਤ ਸੁਣਦਾ, ਦੂਜੇ ਦੀ ਨਿੰਦਿਆ ਸੁਣਦਾ, ਆਪਣੇ ਆਪ ਨੂੰ ਜਿਹੜਾ ਮੰਦਾ ਸਮਝਣਾ ਹੈ, ਇਹ ਗਰੀਬੀ ਦਾ ਚੂਰਨ ਖਾਣਾ ਪਵੇਗਾ। ਜਿਸ ਵੇਲੇ ਬੰਦਾ ਫਿਰ ਦੂਸਰੇ ਦੀ ਨਿੰਦਿਆ ਕਰਦਾ ਹੈ, ਸਾਧ ਸੰਗਤ ਜੀ ਇਹ ਉਲਟੀਆਂ ਲੱਗਣੀਆਂ ਹਨ, ਇਹ ਵੀ ਬਦ ਹਜ਼ਮੀ ਦੇ ਵਿੱਚ ਆਉਂਦਾ ਹੈ, ਸਭ ਤੋਂ ਆਪਣੇ ਆਪ ਨੂੰ ਮੰਦਾ ਜਾਣੋ। ਫਿਰ ਜਿਹੜੀ ਤ੍ਰਿਸ਼ਨਾ ਮਨ ਦੇ ਵਿੱਚ ਬਣਨੀ ਹੈ ਇਹ ਖਾਂਸੀ ਹੈ। ਗੁਰੂ ਸ਼ਬਦ ਵਿੱਚ ਸੁਰਤ ਜੋੜ ਕਰਕੇ ਪੜ੍ਹੀਏ ਤੇ ਫਿਰ ਅਰੋਗ ਹੋ ਜਾਈਦਾ ਹੈ। ਮੂਲ ਮੰਤਰ ਦਾ ਜਾਪ ਕਰੀਏ, ਸਾਧ ਸੰਗਤ ਕਰੀਏ, ਈਰਖਾ ਮਿਟਦੀ ਹੈ। ਗੁਰਬਾਣੀ ਦਾ ਪਾਠ ਕਰੀਏ, ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਤਿੰਨ ਤਰ੍ਹਾਂ ਦੇ ਤਾਪ ਭਾਈ ਕਾਨ ਸਿੰਘ ਜੀ ਨਾਭਾ ਨੇ ਲਿਖੇ ਨੇ। ਇੱਕ ਜਿਹੜੇ ਤਾਪ ਹਨ ਅਧਿਆਤਮਕ ਤਾਪ ਹਨ, ਇੱਕ ਅਧ ਭੌਤਿਕ ਤਾਪ ਹਨ, ਇੱਕ ਅਧ ਦੈਵਕ ਤਾਪ ਹਨ। ਅਧਿਆਤਮਕ ਤਾਪ ਹੁੰਦੇ ਨੇ ਜਿਨ੍ਹਾਂ ਦਾ ਸੰਬੰਧ ਜਿਹੜਾ ਆਤਮਕ ਦੇ ਨਾਲ, ਮਨ ਦੇ ਨਾਲ ਹੁੰਦਾ, ਸਰੀਰ ਦੇ ਨਾਲ ਹੁੰਦਾ। ਸਰੀਰ ਦੇ ਵਿੱਚੋਂ ਕੋਈ ਨਾ ਕੋਈ ਰੋਗ ਉੱਠ ਖਲਾਉਣਾ, ਮਨ ਦੇ ਵਿੱਚ ਈਰਖਾ ਪੈਦਾ ਹੋ ਜਾਣੀ, ਮਨ ਦੇ ਵਿੱਚ ਸਾੜਾ ਪੈਦਾ ਹੋ ਜਾਣਾ। ਹਜ਼ੂਰ ਬਚਨ ਕਰਦੇ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਸਦੇ ਆਖੇ ਕੋਈ ਨਾ ਲੱਗੇ ਨਿੱਤ ਪੁਕਾਰੇ ਉਜਾੜੀ ਖਲਾ। ਇਹ ਸਾਰੇ ਜਿੰਨੇ ਵੀ ਨੇ ਸਰੀਰ ਦੇ ਮਨ ਦੇ ਤਾਪ, ਇਹਨੂੰ ਕਹਿ ਦਿੰਦੇ ਨੇ ਅਧਿਆਤਮਕ ਤਾਪ। ਇੱਕ ਅਧ ਭੌਤਿਕ ਤਾਪ ਹੁੰਦੇ ਨੇ, ਜਿਵੇਂ ਮੱਛਰ ਦਾ ਡੰਗ ਹੈ, ਜਿਵੇਂ ਸੱਪ ਨੇ ਡੰਗ ਮਾਰ ਦੇਣਾ, ਜਿਵੇਂ ਕੋਈ ਡਾਂਗ ਸੋਟਾ ਵੱਜ ਜਾਣਾ, ਅਧ ਭੌਤਿਕ ਤਾਪ ਹਨ। ਇੱਕ ਹੁੰਦੇ ਨੇ ਗੁਰੂ ਪਿਆਰਿਓ ਅਧ ਦੈਵਕ ਤਾਪ, ਜਿਹੜਾ ਦੇਵਤੇ ਦਾ ਪ੍ਰਭਾਵ ਬਣ ਜਾਣਾ। ਜਿਹੜਾ ਬੰਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ, ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰਦਾ, ਉਹਨਾਂ ਦੇ ਉੱਪਰ ਫਿਰ ਸਤਿਗੁਰੂ ਮਹਾਰਾਜ ਦਾ ਹੱਥ ਨਹੀਂ ਰਹਿੰਦਾ, ਔਰ ਕਿਸੇ ਪ੍ਰਕਾਰ ਦੇ ਦੇਵੀ ਦੇਵਤੇ ਵੱਲੋਂ ਜਿਸ ਵੇਲੇ ਕੋਈ ਇਹੋ ਜਿਹਾ ਪ੍ਰਭਾਵ ਬਣ ਜਾਂਦਾ ਹੈ, ਜਿਸ ਨੂੰ ਲੋਕੀ ਫਿਰ ਲੈ ਕਰਕੇ ਭਟਕਦੇ ਨੇ ਅਖੌਤੀ ਸਿਆਣਿਆਂ ਕੋਲ, ਪੰਡਤਾਂ ਬਾਹਮਣਾਂ ਦੇ ਕੋਲ, ਇਹਨੂੰ ਅਧ ਦੈਵਕ ਤਾਪ ਆਖਿਆ ਗਿਆ। ਇਸੇ ਤਰ੍ਹਾਂ ਤਿੰਨ ਤਾਪ ਹੋਰ ਵੀ ਨੇ, ਜਿਸ ਤਰ੍ਹਾਂ ਆਧੀ, ਵਿਆਧੀ, ਉਪਾਧੀ। ਇਹ ਥੋੜ੍ਹਾ ਸੌਖਾ ਸਮਝਣ ਵਾਸਤੇ, ਆਧੀ ਮਨ ਦੇ ਤਾਪ, ਵਿਆਧੀ ਸਰੀਰ ਦੇ ਤਾਪ, ਵਾਏ ਪਿੱਤ ਕਫ ਤੋਂ, ਅਤੇ ਉਪਾਧੀ ਉੱਪਰੋਂ ਕੋਈ ਡਾਂਗ ਸੋਟਾ ਵੱਜ ਜਾਣਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕੋ ਵਿਘਨ ਨ ਕਉ ਲਾਗੈ, ਜਾਂ ਕੀ ਪ੍ਰਭ ਆਗੇ ਅਰਦਾਸ। ਜਿਹੜੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦਰ ਤੇ ਝੁਕਦੇ ਨੇ, ਸਤਿਗੁਰੂ ਨੂੰ ਮਸਤਕ ਟੇਕਦੇ ਨੇ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ, ਉਹਨਾਂ ਦੇ ਤਾਪ ਮਿਟ ਜਾਂਦੇ ਨੇ। ਤਾਪ ਗਿਆ ਬਚਨ ਗੁਰ ਪੂਰੇ, ਆਨੰਦ ਭਇਆ ਸਭ ਮਿਟੇ ਵਸੂਰੇ, ਆਨੰਦ ਪ੍ਰਾਪਤ ਹੋਇਆ, ਸਾਰੇ ਝੋਰੇ ਮਿਟ ਗਏ। ਮਹਾਰਾਜ ਜੀ, ਜਿਸ ਵੇਲੇ ਸਾਹਿਬਜ਼ਾਦਾ ਜੀ ਦੇ ਸਰੀਰ ਦੇ ਉੱਪਰ ਤਾਪ ਆਇਆ ਸੀ, ਤਾਂ ਉਸ ਵੇਲੇ ਆਪ ਜੀ ਨੇ ਕਿਹੜੀ ਦਵਾਈ ਦਿੱਤੀ? ਜਦੋਂ ਸਾਨੂੰ ਕੋਈ ਤਾਪ ਆਵੇ, ਤੰਗ ਕਰੇ, ਕਿਹੜੀ ਦਵਾਈ ਖਾਇਆ ਕਰੀਏ? ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਆਸਾ ਮਹੱਲਾ ਪੰਜਵਾਂ, ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਦੁੱਖ ਬਿਨਸਿਆ ਥਾਉ। ਹੁਣ ਕੇਵਲ ਨਾਮ ਦਾ ਸੰਬੰਧ ਮਨ ਦੇ ਨਾਲ ਹੋਵੇ, ਅੰਦਰਲੇ ਤਾਪਾਂ ਨਾਲ ਹੋਵੇ, ਤਾਂ ਫਿਰ ਸੁੱਖ ਦੇ ਖੱਖੇ ਨੂੰ ਵੀ ਔਂਕੜਾਉਣਾ ਚਾਹੀਦਾ ਸੀ, ਦੁੱਖ ਦੇ ਖੱਖੇ ਨੂੰ ਵੀ ਔਂਕੜਾਉਣਾ ਚਾਹੀਦਾ ਸੀ। ਜਦੋਂ ਸੁੱਖ ਦੇ ਖੱਖੇ ਨੂੰ ਔਂਕੜ ਨਹੀਂ ਆਇਆ, ਇਹਦਾ ਮਤਲਬ ਬਹੁਤੇ ਸੁੱਖਾਂ ਤੋਂ ਹੈ। ਦੁੱਖ ਦੇ ਖੱਖੇ ਨੂੰ ਔਂਕੜ ਨਹੀਂ ਆਇਆ, ਇਹਦਾ ਮਤਲਬ ਬਹੁਤੇ ਦੁੱਖਾਂ ਤੋਂ ਹੈ। ਜਿਸ ਵੇਲੇ ਔਖਦ ਖਾਇਓ ਹਰ ਕੋ ਨਾਉ, ਪਰਮੇਸ਼ਰ ਦੇ ਨਾਮ ਨੂੰ ਖਾਧਾ। ਆਮ ਤੌਰ ਤੇ ਜਿਹੜੀਆਂ ਬਿਮਾਰੀਆਂ ਸਰੀਰ ਨੂੰ ਠੀਕ ਕਰਦੀਆਂ ਨੇ ਨਾ, ਉਹ ਖਾਣੀਆਂ ਬਹੁਤ ਔਖੀਆਂ ਨੇ। ਅੱਜ ਕੱਲ੍ਹ ਤਾਂ ਚਲੋ ਸਹੂਲਤ ਹੋ ਗਈ, ਕੈਪਸੂਲ ਬਣਾਏ ਗਏ ਨੇ, ਫਿਰ ਉਹ ਸ਼ੂਗਰ ਕੋਟਡ ਹਨ ਕਈ ਗੋਲੀਆਂ, ਪਰ ਜੇ ਉਹਨਾਂ ਨੂੰ ਸਿੱਧਾ ਦਵਾਈ ਨੂੰ ਖਾਣਾ ਹੋਵੇ, ਜਿੰਨੀ ਦਵਾਈ ਕੌੜੀ ਹੁੰਦੀ ਸੀ ਉਨੀ ਸਮਝੀ ਜਾਂਦੀ ਸੀ ਵੀ ਉਹ ਸਰੀਰ ਨੂੰ ਠੀਕ ਕਰੇਗੀ, ਖਾਣੀ ਔਖੀ। ਸੱਚਮੁੱਚ ਇੱਕੋ ਦਵਾਈ ਸਾਰੇ ਰੋਗ ਠੀਕ ਕਰਦੀ ਹੈ, ਪਰ ਖਾਣੀ ਔਖੀ ਹੈ। ਇਹ ਅੰਦਰ ਬੜੀ ਔਖੀ ਲੰਘਦੀ ਹੈ। ਕਿਵੇਂ ਲੰਘਦੀ ਹੈ? ਜਦੋਂ ਅਸੀਂ ਗਿਣਤੀਆਂ ਕਰਨ ਲੱਗ ਪੈਂਦੇ ਉਦੋਂ ਔਖੀ ਲੰਘਦੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਦੱਸਿਆ, ਮਹਾਰਾਜ ਜੀ ਵਾਹਿਗੁਰੂ ਗੁਰਮੰਤਰ ਨੂੰ ਅੰਦਰ ਲੰਘਾਉਣਾ ਹੋਵੇ ਤੇ ਕਿਵੇਂ ਕਰਿਆ ਕਰੀਏ? ਹਜ਼ੂਰ ਕਹਿੰਦੇ, ਉਚਰੋ ਰਾਮ ਨਾਮ ਲੱਖ ਵਾਰੀ, ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਇਹਦਾ ਮਤਲਬ ਇਹ ਨਹੀਂ ਵੀ ਦਿਹਾੜੀ ਵਿੱਚ ਲੱਖ ਵਾਰਾਂ ਹੀ ਕਹਿਣਾ, ਉਹਦਾ ਮਤਲਬ ਲੱਖ ਦੇ ਖੱਖੇ ਨੂੰ ਔਂਕੜ ਨਹੀਂ ਲੱਗਾ, ਉੱਥੇ ਆਖਿਆ ਵੀ ਲੱਖਾਂ ਵਾਰੀ। ਕਹਿਣ ਦਾ ਭਾਵ ਵੀ ਅਣਗਿਣਤ ਵਾਰ ਤੂੰ ਵਾਹਿਗੁਰੂ ਵਾਹਿਗੁਰੂ ਕਰੀ ਜਾ, ਕਰੀ ਜਾ। ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈਂਦੇ ਹਾਂ ਵੀ ਤੈਨੂੰ ਰਸ ਆਉਣ ਲੱਗ ਪਵੇਗਾ। ਰਾਮ ਰਸ ਪੀਆ ਰੇ, ਜੇ ਰਸ ਵਿਸਰ ਗਏ ਰਸ ਔਰ। ਸਾਰੇ ਰਸ ਵਿਸਰਨ ਗਏ, ਇਹ ਰਸ ਹੀ ਤਾਂ ਰੋਗ ਪੈਦਾ ਕਰਦੇ ਨੇ। ਨਾਮ ਵਿਸਾਰ ਕਰੇ ਰਸ ਭੋਗ, ਸੁੱਖ ਸੁਪਨੇ ਨਹੀਂ ਤਨ ਮੈਂ ਰੋਗ। ਜਿਸ ਵੇਲੇ ਨਾਮ ਵਿਸਾਰ ਕਰੇ ਰਸ ਭੋਗ, ਮਾਫ ਕਰਨਾ ਅਗਲੀ ਪੰਕਤੀ ਹੈ, ਤਾਂ ਤੁਨ ਉੱਠ ਖਲੋਏ ਰੋਗ। ਨਾਮ ਵਿਸਾਰ ਕਰੇ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਮਨ ਅੰਧੇ ਕੋ ਮਿਲੇ ਸਜਾਏ, ਵੈਦ ਨਾ ਭੋਲੇ ਦਾਰੂ ਲਾਏ। ਵੈਦਾਂ ਕੋਲ ਜਾਈਦਾ, ਕਦੀ ਬਨਸ਼ਫਾ ਦੇ ਦੇਣਗੇ, ਕਦੀ ਕੋਈ ਚੀਜ਼ ਦੇ ਦੇਣਗੇ। ਉਹ ਇਹ ਨਹੀਂ ਕਹਿੰਦੇ ਬਈ ਤੂੰ ਨਾਮ ਜਪ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਉਚਰੋ ਰਾਮ ਨਾਮ ਲੱਖ ਵਾਰੀ, ਲੱਖਾਂ ਵਾਰੀ ਗੁਰਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ, ਗੁਰਬਾਣੀਆਂ ਦਾ ਪਾਠ, ਤੈਨੂੰ ਰਸ ਆਉਣ ਲੱਗ ਪਵੇਗਾ। ਮੁੜ ਕੇ ਤੇਰਾ ਜੀ ਕਰੇ ਤੇ ਦਵਾਈ ਖਾਵੀਂ, ਜੀ ਕਰੇ ਤੇ ਨਾ ਖਾ। ਔਖਦ ਖਾਇਓ ਹਰ ਕੋ ਨਾਉ, ਸੁਖ ਪਾਏ ਸੁਖ ਹੀ ਪ੍ਰਾਪਤ ਕੀਤੇ, ਦੁੱਖ ਬਿਨਸਿਆ ਠਾਉ, ਦੁੱਖਾਂ ਦਾ ਥਾਂ ਅੰਦਰੋਂ ਖਤਮ ਹੋ ਗਿਆ। ਤਾਪ ਗਿਆ ਬਚਨ ਗੁਰ ਪੂਰੇ, ਅਨੰਦ ਭਇਆ ਸਭ ਮਿਟੇ ਵਸੂਰੇ। ਵਸੂਰੇ ਦਾ ਮਤਲਬ ਝੋਰੇ ਸਾਰੇ ਖਤਮ ਹੋ ਗਏ। ਰਹਾਉ ਜੀ ਜੰਤ ਸਗਲ ਸੁਖ ਪਾਇਆ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਏਡਜ ਦਾ ਕਹਿੰਦੇ ਨੇ ਤਾਂ ਨਹੀਂ ਇਲਾਜ ਸੰਭਵ। ਏਡਜ ਜਿਹੜੀ ਹੈ ਸਾਡੇ ਖੂਨ ਦੇ ਵਿੱਚ ਜਿਹੜੇ ਰੈੱਡ ਕਣ ਹਨ, ਜਿਹੜੇ ਖੂਨ ਦੇ ਵਿੱਚ ਰੈੱਡ ਕਣ ਹਨ, ਏਡਜ ਕਹਿੰਦੇ ਉਹਨਾਂ ਕਣਾਂ ਦੇ ਅੰਦਰ ਵਾਰ ਜਾ ਕੇ ਆਪਣਾ ਨਿਵਾਸ ਕਰਦੀ ਹੈ, ਤਾਂ ਕਰਕੇ ਏਡਜ ਦਾ ਇਲਾਜ ਔਖਾ। ਹੁਣ ਉੱਥੇ ਕੋਈ ਦਵਾਈ ਪਹੁੰਚੇ ਤੇ ਤਾਂ ਏਡਜ ਤੋਂ ਬਚਿਆ ਜਾ ਸਕਦਾ। ਹੁਣ ਨਾਮ ਤਾਂ ਅਸਰ ਕਰਦਾ, ਇਹ ਮਨ ਦੇ ਅੰਦਰ ਪਹੁੰਚੇਗਾ ਤਾਂ ਗੱਲ। ਵਾਹਿਗੁਰੂ ਆਖਿਆ ਤਨ ਦੇ ਅੰਦਰ ਤਾਂ ਚਲੇ ਗਿਆ, ਪਰ ਜਿੰਨਾ ਚਿਰ ਤੱਕ ਇਹ ਨਾਮ ਮਨ ਦੇ ਅੰਦਰ ਪ੍ਰਵੇਸ਼ ਨਹੀਂ ਹੁੰਦਾ, ਉਹਨਾਂ ਚਿਰ ਤੱਕ ਜਿਹੜਾ ਨਾਮ ਹੈ ਔਖਦ ਨਹੀਂ ਬਣਦਾ। ਇਸ ਕਰਕੇ ਪੱਕਾ ਇਲਾਜ ਆਨੀ ਲੇ ਕਾਗਦ, ਕਾਟੀ ਲੇ ਗੁੱਡੀ, ਅਕਾਸ ਮੱਧੇ ਭਰਮੀ ਅਲੇ, ਪੰਚ ਜਨਾ ਸਿਉਂ ਬਾਤ ਬਤਊਆ, ਚੀਤ ਸਡੋਰੀ ਰਾਖੀ ਅਲੇ। ਜਿਵੇਂ ਬੱਚਾ ਆਕਾਸ਼ ਵਿੱਚ ਪਤੰਗ ਉਡਾਉਂਦਾ, ਆਪਣੇ ਨਾਲ ਦੇ ਸਾਥੀਆਂ ਨਾਲ ਗੱਲਾਂ ਵੀ ਕਰਦਾ, ਪਰ ਉਹਦਾ ਚਿੱਤ ਡੋਰੀ ਵਿੱਚ ਹੈ। ਜਿੱਦਣ ਵਿਹਾਰ ਕਰਦਿਆਂ, ਕਾਰੋਬਾਰ ਕਰਦਿਆਂ ਚਿੱਤ ਨਾਮ ਦੇ ਵਿੱਚ ਲੱਗਣ ਲੱਗ ਪਿਆ, ਫਿਰ ਸਾਰੇ ਰੋਗਾਂ 'ਤੇ ਕਾਬੂ ਹੋ ਜਾਂਦਾ, ਸਾਰੇ ਰੋਗ ਆਪਣੇ ਅਧੀਨ ਹੋ ਜਾਂਦੇ। ਜੀ ਜੰਤ ਸਗਲ ਸੁਖ ਪਾਇਆ, ਜੀਵ ਜੰਤ ਜਿੰਨੇ ਆ ਸਾਰਿਆਂ ਨੇ ਆਤਮਕ ਸੁਖ ਪ੍ਰਾਪਤ ਕੀਤਾ। ਕਾਰਨ ਇਹ ਹੈ, ਪਾਰ ਬ੍ਰਹਮ ਨਾਨਕ ਮਨ ਧਿਆਇਆ। ਮਨ ਦੇ ਨੰਨੀ ਨਸਿਆਰੀ ਹੈ ਵੀ ਪਾਰ ਬ੍ਰਹਮ ਜਿਹੜਾ ਪਰਮੇਸ਼ਰ ਆ ਮਨ ਦੇ ਵਿੱਚ ਧਿਆਇਆ। ਮਨ ਦੇ ਨਾਲ ਧਿਆਉਂਦਿਆਂ ਧਿਆਉਂਦਿਆਂ ਫਿਰ ਇਹ ਮਨ ਦੇ ਵਿੱਚ ਪ੍ਰਵੇਸ਼ ਹੋ ਜਾਂਦਾ। ਪਾਰ ਬ੍ਰਹਮ ਨਾਨਕ ਮਨ ਧਿਆਇਆ, ਮਨ ਦੇ ਵਿੱਚ ਧਿਆਇਆ। ਜਦੋਂ ਮਨ ਦੇ ਵਿੱਚ ਧਿਆਇਆ ਫਿਰ ਮਨ ਵੀ ਅਰੋਗ ਤੇ ਤਨ ਵੀ ਅਰੋਗ। ਭੁੱਲਾਂ ਦੀ ਮੁਆਫੀ ਦਿਓ ਜੀ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।